अगला कारण जेड़ा साडे सिमरन विच विघन पाउंदा है ਉਹ ਹੈ ਨੀਵੇਂ ਮਨੋਰੰਜਨ। ਅਸੀਂ ਆਪੋ ਸਹੇੜੇ ਮਾਇਕੀ ਚਮੇਲਿਆਂ ਦੇ ਫਿਕਰ ਚਿੰਤਾ ਨੂੰ ਭੁਲਾਵਣ ਲਈ ਜਾਂ ਮਾਨਸਿਕ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਕਈ ਕਿਸਮ ਦੇ ਮਨੋਰੰਜਨ ਅਥਵਾ ਮਨ ਪਰਚਾਵੇ ਦੇ ਸਾਧਨਾਂ ਦਾ ਸਹਾਰਾ ਲੈਂਦੇ ਹਾਂ। ਜਾਂ ਕੋਈ ਫਿਕਰ ਚਿੰਤਾ ਆਉਂਦੀ ਹੈ, ਬਰਦਾਸ਼ਤ ਨਹੀਂ ਆਉਂਦੀ ਅੰਦਰਲੀ ਅੱਗ, ਉਸ ਨੂੰ ਭੁਲਾਵਣ ਲਈ ਜਾਂ ਸਾਡੀ ਆਦਤ ਹੀ ਆਉਂਦੀ ਹੈ ਨੀਵੇਂ ਮਨੋਰੰਜਨਾਂ ਵਿੱਚ ਖਚਤ ਹੋਏ ਦੋ ਕਾਰਨਾਂ ਕਰਕੇ, ਜਿਵੇਂ ਕਿ ਗੰਦੇ ਨਾਵਲ ਪੜ੍ਹਨੇ, ਸਿਨੇਮਾ ਫਿਲਮਾਂ ਦੇਖਣੀਆਂ, ਟੀਵੀ ਵੀਡੀਓ ਆਦਿ, ਨਾਚ, ਮੁਜਰੇ, ਤਾਸ਼, ਦਾਰੂ, ਗੱਪਸ਼ੱਪ, ਮਹਿਫਲ ਆਦਿ। ਸਾਡਾ ਮਨ ਅੱਗੇ ਹੀ ਮੈਲਾ ਹੋਇਆ ਹੁੰਦਾ ਹੈ ਇਹਨਾਂ ਨੀਵੇਂ ਤੇ ਹਾਨੀਕਾਰਕ ਮਨੋਰੰਜਨ ਦੇ ਸਾਧਨਾਂ ਨਾਲ, ਹੋਰ ਵੀ ਮੈਲਾ ਹੋ ਜਾਂਦਾ ਹੈ। ਐਸੇ ਨੀਵੇਂ ਤੇ ਗੰਦੇ ਮਨੋਰੰਜਨਾਂ ਦੇ ਅਸਰ ਹੇਠ ਸਿਮਰਨ ਹੋ ਹੀ ਨਹੀਂ ਸਕਦਾ। ਧਿਆਨ ਦੇਣਾ ਜੀ, ਇਹ ਵੀ ਬੜੇ ਹਾਨੀਕਾਰਕ ਹਨ। ਸਿਮਰਨ ਦੀ ਰੁਚੀ ਨਹੀਂ ਪੈਦਾ ਹੋ ਸਕਦੀ ਜਦ ਤੱਕ ਇਹ ਗੰਦੇ ਸਾਧਨ ਅਸੀਂ ਆਪਣੇ ਜੀਵਨ ਵਿੱਚ ਢਾਲਦੇ ਹਾਂ। ਕਿਹੜੇ ਫਿਰ ਦੁਹਰਾ ਦਈਏ, ਗੰਦੇ ਨਾਵਲ ਪੜ੍ਹਨੇ, ਸਿਨੇਮਾ ਫਿਲਮਾਂ ਦੇਖਣੀਆਂ, ਟੀਵੀ। ਕਈ ਕਹਿੰਦੇ ਜੀ ਟੀਵੀ 'ਚ ਅਸੀਂ ਸਾਫ਼ ਸੁਥਰਾ ਪ੍ਰੋਗਰਾਮ ਦੇਖਦੇ ਹਾਂ, ਕੋਈ ਗੰਦੇ ਪ੍ਰੋਗਰਾਮ ਨਹੀਂ ਦੇਖਦੇ। ਪਰ ਸਾਧ ਸੰਗਤ ਜੀ, ਮਨ ਦੀ ਨੀਵੀਂ ਗ੍ਰਹਿਣ ਕਰਨ ਦੀ ਸ਼ਕਤੀ ਇਤਨੀ ਜ਼ਬਰਦਸਤ ਹੈ ਕਿ ਉਹ ਸਾਫ਼ ਸੁਥਰੇ ਪ੍ਰੋਗਰਾਮ ਵਿੱਚੋਂ ਵੀ ਇਤਨਾ ਖਿੰਡਾਵ ਦਾ ਅਸਰ ਤਾਂ ਲੈ ਹੀ ਸਕਦਾ ਹੈ ਕਿ ਸਾਡੀ ਸਿਮਰਨ ਦੀ ਰੁਚੀ ਨੂੰ ਮਾਰ ਦੇਵੇ। ਸੋ ਟੀਵੀ ਇਹ ਵੀ ਹਾਨੀਕਾਰਕ ਸਾਧਨ ਹੈ। ਨਾਚ ਮੁਜਰੇ, ਤਾਸ਼, ਦਾਰੂ, ਚੌਕਣੀਆਂ, ਗੱਪਸ਼ੱਪ, ਹਾਂਜੀ ਇਹ ਜਿਹੜੀ ਅਸੀਂ ਗੱਲਾਂ ਕਰਦੇ ਹਾਂ ਫਿਜ਼ੂਲ ਦੀਆਂ, ਗੁਰਮੁਖ ਪਿਆਰਿਆਂ ਨੇ ਇਹਨਾਂ ਨੂੰ ਵੀ ਇਸੇ ਲਿਸਟ ਵਿੱਚ ਲਿਆ ਨੀਵੇਂ ਮਨੋਰੰਜਨਾਂ ਦੀ। ਕਿਉਂਕਿ ਜਿਵੇਂ ਤਾਸ਼ ਖੇਲਦੇ ਹਾਂ, ਆਪਣਾ ਟਾਈਮ ਬਰਬਾਦ ਕਰਦੇ ਹਾਂ ਤੇ ਸਿਮਰਨ ਦੀ ਰੁਚੀ ਮਰ ਜਾਂਦੀ ਹੈ, ਐਵੇਂ ਗੱਪਾਂ ਨਾਲ ਵੀ ਤਾਂ ਟਾਈਮ ਹੀ ਬਰਬਾਦ ਹੁੰਦਾ ਹੈ, ਸਿਮਰਨ ਦੀ ਰੁਚੀ ਮਰ ਜਾਂਦੀ ਹੈ। ਪਰ ਇੱਥੇ ਗੱਲ ਵਿਚਾਰਨ ਵਾਲੀ ਹੈ ਕਿ ਸਾਰੀਆਂ ਚੀਜ਼ਾਂ ਦਾ ਗੁਰਮੁਖ ਪਿਆਰਿਆਂ ਨੇ ਇੱਕ ਵਾਰੀ ਜ਼ਿਕਰ ਕੀਤਾ ਹੈ, ਪਰ ਗੱਪ ਸ਼ਬਦ ਦਾ ਦੋ ਵਾਰੀ, ਇੱਕ ਇੱਥੇ ਇੱਕ ਪਿੱਛੇ ਅਸੀਂ ਪੜਿਆ ਹੋਛੀਆਂ ਗੱਲਾਂ। ਇਹ ਦੋ ਵਾਰੀ ਕਿਉਂ ਜ਼ਿਕਰ ਕੀਤਾ ਹੈ? ਕਿਉਂਕਿ ਇਹ ਸਭ ਤੋਂ ਹਾਨੀਕਾਰਕ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦਾ ਸਾਨੂੰ ਅਹਿਸਾਸ ਨਹੀਂ। ਸ਼ਰਾਬ ਅਸੀਂ ਪੀਂਦੇ ਹਾਂ, ਸਾਨੂੰ ਇਸ ਦਾ ਅਹਿਸਾਸ ਹੈ ਕਿ ਗੰਦੀ ਚੀਜ਼ ਹੈ। ਹੁਣ ਜੇ ਅਸੀਂ ਸਤਸੰਗ ਵਿੱਚ ਜਾਂਦੇ ਹਾਂ, ਜੇ ਕਿਸੇ ਨੂੰ ਸ਼ਰਾਬ ਦੀ ਆਦਤ ਹੈ, ਦਾਰੂ ਦੀ ਬੋਤਲ ਨਾਲ ਲੈ ਕੇ ਨਹੀਂ ਜਾਵੇਗਾ, ਸ਼ਰਮ ਆਵੇਗੀ। ਤਾਸ਼ ਨਾਲ ਲੈ ਕੇ ਨਹੀਂ ਜਾਵੇਗਾ ਜੇ ਤਾਸ਼ ਦੀ ਆਦਤ ਹੈ, ਸ਼ਰਮ ਆਵੇਗੀ। ਪਰ ਇਹ ਗੱਪ ਸ਼ਪ ਹੈ ਤਾਂ ਨੀਵਾਂ ਮਨੋਰੰਜਨ, ਪਰ ਇਸ ਨੂੰ ਸਤਸੰਗਤ ਵਿੱਚ ਵੀ ਨਾਲ ਲੈ ਕੇ ਆਉਂਦੇ ਹਾਂ, ਸ਼ਰਮ ਨਹੀਂ ਆਉਂਦੀ ਭੈੜੀ ਆਦਤ ਨੂੰ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਜਿਹੜੇ ਮਹਾਂਪੁਰਖ ਹਨ, ਇਹ ਜੀਉਂਦੇ ਜੀਵ ਪਰਮਾਤਮਾ ਦਾ ਮਿਲਾਪ ਹਾਸਲ ਕਰਕੇ ਆਤਮਕ ਆਨੰਦ ਮਾਣਦੇ ਹਨ। ਜੇ ਉਹ ਚਾਹੁਣ ਇੱਕ ਪਾਸੇ ਤੇ ਬੈਠ ਕੇ ਆਪਣੀ ਆਤਮਕ ਦੁਨੀਆਂ ਵਿੱਚ ਮਗਨ ਰਹਿ ਸਕਦੇ ਹਨ, ਪਰ ਉਹ ਸਾਡੇ ਤੇ ਤਰਸ ਕਰਕੇ ਆਤਮਕ ਸੰਸਥਾਵਾਂ ਬਣਾਉਂਦੇ ਹਨ, ਤਾਂ ਕਿ ਕਿਉਂਕਿ ਲੋਕਾਂ ਦੇ ਜੀਵਾਂ ਨੂੰ ਦੇਖਦੇ ਹਨ ਕਿ ਲੋਕ ਇਤਨੇ ਮਨੋਰੰਜਨ ਦੇ ਸਾਧਨ ਕਰਦੇ ਹੋਏ ਵੀ ਅੱਗ ਵਿੱਚ ਸੜ ਬਲ ਰਹੇ ਹਨ, ਤੇ ਇਸ ਸਥਾਨ ਤੇ ਆ ਕੇ ਕੁਝ ਇਹੋ ਜਿਹਾ ਔਰਾ ਉਹਨਾਂ ਨੂੰ ਪ੍ਰਾਪਤ ਹੋਵੇ ਕਿ ਉਹਨਾਂ ਨੂੰ ਆਤਮਕ ਠੰਡ ਮਿਲੇ, ਉਹਨਾਂ ਨੂੰ ਪਤਾ ਚੱਲੇ ਕਿ ਦੁਨੀਆਂ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਿਹੜੀ ਅਦੁੱਤੀ ਚੀਜ਼ ਲੈ ਕੇ ਆਏ ਹਨ। ਪਰ ਹੁਣ ਜਦੋਂ ਅਸੀਂ ਸੰਗਤ ਵਿੱਚ ਆਪਣੀ ਭੈੜੀ ਵਾਧੀ ਲੈ ਕੇ ਆਉਂਦੇ ਹਾਂ ਗੱਪ ਸ਼ਬਦ ਦੀ, ਤਾਂ ਇੱਥੇ ਆ ਕੇ ਕਿਸੇ ਨਾਲ ਦੋ ਗੱਲਾਂ ਕੀਤੀਆਂ, ਉਹ ਸੁਣ ਕੇ ਖੁਸ਼ ਹੁੰਦਾ, ਹੱਸਦਾ ਹੈ, ਉਸ ਦੇ ਮਨੋਰੰਜਨ ਲਈ ਅਸੀਂ ਹੋਰ ਵਧਾ ਚੜਾ ਕੇ ਗੱਲਾਂ ਕਰਦੇ ਹਾਂ, ਇਸ ਤਰ੍ਹਾਂ ਇਸ ਆਤਮਕ ਕੇਂਦਰਾਂ ਨੂੰ ਵੀ ਅਸੀਂ ਮਨੋਰੰਜਕ ਕੇਂਦਰ ਬਣਾ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਜਿਹੜੀ ਮਹਾਂਪੁਰਖਾਂ ਦੀ ਕਾਰਨ ਹੈ ਉਸ ਤੇ ਪਾਣੀ ਫੇਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਸਾਡੇ ਆਤਮਾ ਨੂੰ ਕੋਈ ਦਰਦ ਹੀ ਨਹੀਂ ਆਉਂਦਾ, ਨਾ ਪਰਮਾਤਮਾ ਦਾ ਕੋਈ ਭਾਉ। ਸੋ ਇਹ ਜੇ ਜਦ ਤੱਕ ਇਸ ਵਾਦੀ ਨੂੰ ਨਹੀਂ ਬਦਲਾਂਗੇ, ਸਿਮਰਨ ਦੀ ਰੁਚੀ ਨਹੀਂ ਪੈਦਾ ਹੋਵੇਗੀ। ਜੇ ਬਦਲ ਨਹੀਂ ਸਕਦੇ, ਕਮ ਸੇ ਕਮ ਜਿਵੇਂ ਸ਼ਰਾਬ, ਤਾਸ਼, ਟੀਵੀ ਆਦਿ ਅਸੀਂ ਸਤਸੰਗ ਵਿੱਚ ਨਹੀਂ ਲਿਆਂਦੇ, ਇਹ ਭੈੜੀ ਵਾਦੀ ਨੂੰ ਵੀ ਘਰ ਛੱਡ ਕੇ ਆਈਏ, ਸਤਸੰਗ ਵਿੱਚ ਨਾਲ ਨਾ ਲਿਆਈਏ। ਸੋ ਫਿਰ ਦੁਹਰਾ ਦਈਏ ਕਿ ਗੰਦੇ ਨਾਵਲ ਪੜ੍ਹਨੇ, ਸਿਨੇਮਾ, ਟੀਵੀ, ਤਾਸ਼, ਨਾਚ, ਮੁਜਰੇ, ਇਹ ਗੱਪ ਸ਼ੱਪ, ਇਹ ਸਭ ਕੁਝ ਗੰਦੇ ਮਨੋਰੰਜਨਾਂ ਦੇ ਅਸਰ ਹੇਠ, ਇਹਨਾਂ ਦੇ ਅਸਰ ਹੇਠ ਸਿਮਰਨ ਹੋ ਹੀ ਨਹੀਂ ਸਕਦਾ, ਤੇ ਨਾ ਸਿਮਰਨ ਕਰਨ ਦੀ ਰੁਚੀ ਬਣ ਸਕਦੀ ਹੈ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਦਿਮਾਗੀ ਵਿਚਾਰਾ ਨਹੀਂ, ਮਹਾਂਪੁਰਖਾਂ ਦੇ ਅਟਲ ਬਚਨ ਹਨ। ਬਲਕਿ ਇਹਨਾਂ ਨਾਲ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ ਤੇ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ। ਅਜਿਹੀ ਹਾਲਤ ਵਿੱਚ ਮਨ ਵਿੱਚ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੀਂ ਰੀਝਾਂ, ਨੀਵੇਂ ਵਲਵਲੇ, ਨੀਵੀਆਂ ਆਸਾਂ ਮਨਸਾ, ਨੀਵਾਂ ਸੁਭਾਵ ਤੇ ਨੀਵਾਂ ਕਰਮਾਂ ਦਾ ਉਪਜਣਾ ਲਾਜ਼ਮੀ ਹੈ। ਸਾਡੀਆਂ ਨੀਵੀਆਂ ਮਲੀਨ ਰੁਚੀਆਂ ਅਨੁਸਾਰ ਇਹ ਮਨੋਰੰਜਨ ਦੇ ਨੀਵੇਂ ਸਾਧਨਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਸਾਡੇ ਨੀਵੇਂ ਮਨੋਰੰਜਨ ਸਾਡੀ ਨਵੀਂ ਪਨੀਰੀ ਲਈ ਤਾਂ ਅਤਿਅੰਤ ਘਾਤਕ ਹਨ, ਸਾਡੇ ਬਾਲ ਬੱਚਿਆਂ ਲਈ, ਗਾਂ ਨੂੰ ਉਹਨਾਂ ਦਾ ਜ਼ਿੰਦਗੀ ਬਰਬਾਦ ਹੋ ਜਾਏਗੀ ਇਹਨਾਂ ਨੀਵੇਂ ਸਾਧਨਾਂ ਨਾਲ। ਪਰ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਤੇ ਤਾੜਨਾ ਕਰਦੀ ਹੈ, ਹਰ ਰਸ ਪੀਵੈ ਅਲਮਸਤ ਮਤਵਾਰਾ, آن رسا سب ہو چھیرے، جالوں ایسی ریت جت میں پیارا ویسرے، نانک سائی پلی پریت جت صاحب سے تی پتر ہے۔ اصل وچ ساڈے من نو ہری انگوری وانگ مزیدار سوادلی چاٹ چاہی دی ہے، جس وچ او رس مان کے المست متوارا ہو سکے۔ جنہ چیر اس نو کوئی اچیری چنگیری دیوی چاٹ نہیں مل دی، انہ چیر اس دا نیمے رسا کسا جا منورنجن دے سادنا وچ گلتان رہنا لازمی ہے۔ آن رسا جیتے تے چاک ہے، نمک نہ ترشنا تیری لا دے، ہر رس کا تو چاک ہے ساد، چاکھت اوئے رہے بسمار۔ اے رس چھاڑ ہے، او رس آوا، او رس پیا، اے رس نہیں پاوا۔ اس لئے نیوے رساں کساں دی چاٹ اتے ریجے ہوئے من نو کسے اچے سچے پریت پریم رس چاؤ، اتھوان نام دے مہار رس وال پریرن لئی گربانی اکو ایک کارگر سادن سات سنگتی دستی ہے، کیونکہ اس دی عادت ہے نیوے رساں وچ گلتان رہنا، سو اس نو چک کے سات سنگت وچ لے آئیے۔ ایتھے اس نو پریرنا ملدی ہے کہ کوئی مہار رس ہے، پر ایتھے صرف پریرنا ہی نہیں دینی، اس نو مہار رس دا سادن وال سادن بھی کرنا ہے، مہار رس نو پراپت کرن دا۔ او کی ہے کہ سات سنگت وچ آ کے ایتھوں آتم سید لے کے سمرن کرنا ہے، تے سمرن دوارا اپنے جیون نو موڑ دینا ہے۔ پر سمرن وچ تاں ساڈا من لگے گا جڑیاں اے چیزاں دسیاں نے، اس تو پرہیز کراں گے۔ کر ساد سنگت سمر مادو ہوئے پتت پنیت، سنتا سنگت مل رہے تاں سچ لگے پیار، اٹھت بیٹھت ہر پجو سادو سنگ پریت، نانک درمت چھٹ گئی پار برم بسے جیو۔ ساد سنگ ہوئے نرملا نانک پرب کہہ رنگ، ساد سنگ ملا تھی پار برم پیو ساتھی، چالانگے اٹھ نام جپ نسب آسر آراد، کاڑا تجھے نہ ویاپئی نانک مٹے اپاد۔ گئی گلان ساد کے سنگ من تن راتو ہر کہہ رنگ۔ ہاں جی، کدوں جدوں اسی ساد سنگت وچ آ کے آتم سید لے کے سمرن شروع کیتا، تے سمرن دی رچی اپجاون لئی اینا کو سنگت تو پرہیز کیتا، پھر کی ہوئے گا؟ گئی گلان ساد کے سنگ من تن راتو ہر کہہ رنگ۔ گربانی وچار لیکھ نمبر 122 سمرن پاک 13 گرو روپ پیاری ساتھ سنگت جی، سمرن دے وشے تے گرمکھ پیارے نے 16 لیکھ لکھے ہن، بہت ہی انبھوی وچارا ہن۔ جی ہوں سمرن دی روچی اپج بھی پئی، جے کو سنگت تو اسی انہاں چیزاں تو پرہیز کیتا، تا پھر سمرن کرنا کیویں؟ اس واسطے بھی تا سانو سیج چاہیدا ہے۔ سو سمرن دے وشے تے 16 لیکھ لکھے ہن کہ سمرن کی ہے، کیویں کرنا ہے، اتلیاں اوستھاواں تے کیویں پہنچنا ہے، جس وچوں 122 نمبر 13 پاگ آپ جی دے سامنے پڑھیا گیا سی۔ سٹال تو آپ جی لکھتاں پراپت کر کے انہاں تو سیدھ لے کے گربانی انسار جیون جی کے اسی اپنا لوک پر لوک سوار سکدے ہاں۔